ਵਾਹਿਗੁਰੂ ਸਾਹਿਬ ਜੀਓ ਦੋਹਰਾ ਅਸ ਲੇਖਾ ਲਿਖ ਜਾਣ ਤੂੰ ਜਿਸ ਤੇ ਊਨ ਨਾ ਹੋਏ ਲਿਖੋ ਨਾਮ ਤਿਹ ਸਿਫਤ ਲਿਖ ਅੰਤ ਨਾ ਪਾਰ ਔਰ ਕੋਇ ਅਸ ਲੇਖਾ ਲਿਖ ਜਾਣ ਤੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ ਜੋ ਸਤਿਗੁਰੂ ਮਹਾਰਾਜ ਦੇ ਅਵਤਾਰ ਤੋਂ ਪਹਿਲਾਂ ਦਾ ਸਮਾਂ ਕੀ ਸੀ, ਅਵਤਾਰ ਕਿਵੇਂ ਧਾਰਿਆ, ਫਿਰ ਅਵਤਾਰ ਧਾਰ ਕੇ ਆਪਨੇ ਬਾਲ ਲੀਲਾ ਕਿਵੇਂ ਕੀਤੀ ਅਤੇ ਉਪਰੰਤ ਉਪਦੇਸ਼ ਦੇਣਾ ਆਰੰਭ ਕਿਵੇਂ ਕੀਤਾ, ਉਹਦੇ ਪ੍ਰਤੀ ਉਪਦੇਸ਼ ਉਸ ਵਕਤ ਦੇ ਪਾਠਸ਼ਾਲਾ ਭਾਵ ਸਕੂਲ ਦੇ ਵਿੱਚ ਜਾ ਕੇ ਆਪਨੇ ਬਹੁਤ ਉੱਚਾ ਉਪਦੇਸ਼ ਦਿੱਤਾ ਹੈ ਔਰ ਉਸੇ ਉਪਦੇਸ਼ ਦੀ ਲੜੀ ਅੱਗੇ ਹਲੇ ਚੱਲ ਰਹੀ ਹੈ ਕਿ ਮੋਹ ਨੂੰ ਜਲਾ ਕਰਕੇ ਅਤੇ ਵਾਰ ਵਾਰ ਅਭਿਆਸ ਕਰਕੇ ਘਸਾ ਕਰਕੇ ਚੰਗੀ ਤਰ੍ਹਾਂ ਫਿਰ ਉਹਦੀ ਸ਼ਾਹੀ ਬਣਾ ਕਰਕੇ ਸ਼ੁੱਧ ਬੁੱਧੀ ਦੇ ਕਾਗਜ਼ ਦੇ ਉੱਤੇ ਲਿਖ ਨਾਮ ਸਾਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ ਇਉਂ ਗੁਰਾਂ ਨੇ ਬੜਾ ਸੁੰਦਰ ਉਪਦੇਸ਼ ਦਿੱਤਾ ਹੈ। ਹਲੇ ਸ਼ੁਰੂ ਹੈ ਉਪਦੇਸ਼, ਅੱਗੇ ਸ਼੍ਰਵਣ ਕਰਦੇ ਹਾਂ ਕਿਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰਿਸ਼ਟੀ ਨੂੰ ਤਾਰਿਆ ਹੈ। ਸੋ ਬਹੁਮੰਤਵੀ ਕਥਾ ਹੈ ਗੁਰੂ ਨਾਨਕ ਸਾਹਿਬ ਦੀ, ਦਸਾਂ ਗੁਰਾਂ ਦੀ। ਇਹਦੇ ਵਿੱਚ ਅੰਦਰ ਇੰਨੇ ਕੁ ਮੰਤਵ ਨਿਸ਼ਾਨੇ ਛੁਪੇ ਪਏ ਨੇ ਜਿਨ੍ਹਾਂ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ ਕਿ ਇਹ ਕਥਾ ਇੰਨੀ ਕਿਰਪਾਦਾਇਕ ਹੈ। ਸ਼੍ਰਵਣ ਕਰਦਿਆਂ ਕਰਦਿਆਂ ਬਿਰਤੀਆਂ ਦੀ ਇਕਾਗਰਤਾ ਹੋਣੀ, ਗੁਰੂ ਨਾਨਕ ਸਾਹਿਬ ਦੇ ਵਿੱਚ ਧਿਆਨ ਜਾਣਾ, ਮਨ ਨੇ ਚਾਰੇ ਪਾਸਿਓਂ ਖਿੰਡੇ ਹੋਏ ਮਨ ਨੇ ਇੱਕ ਹੋ ਜਾਣਾ, ਇਸੇ ਤਰ੍ਹਾਂ ਸੰਗਤ ਹੋ ਜਾਣੀ ਅਤੇ ਗੁਰਾਂ ਦਾ ਉਪਦੇਸ਼ ਸਾਡੇ ਹਿਰਦੇ 'ਚ ਵਸਣਾ, ਬਹੁਤ ਕੁਛ ਖਜ਼ਾਨਾ ਭਰਿਆ ਪਿਆ। ਚਾਰ ਪਦਾਰਥ ਕਥਾ ਦਿੰਦੀ ਹੈ। ਸਭ ਤੋਂ ਉੱਤਮ ਹਰ ਕੀ ਕਥਾ ਬਖਸ਼ਿਸ਼ ਕਰਦੇ ਹਾਂ ਸਤਿਗੁਰੂ ਮਹਾਰਾਜ। ਸੋ ਇਸ ਤਰ੍ਹਾਂ ਇਤਿਹਾਸ ਸ਼੍ਰਵਣ ਕਰਨ ਦੇ ਨਾਲ ਜਿਵੇਂ ਰੀੜ੍ਹ ਦੀ ਹੱਡੀ ਸਰੀਰ ਲਈ ਜ਼ਰੂਰੀ ਹੈ, ਇਹਦੇ ਤੋਂ ਬਿਨਾਂ ਸਰੀਰ ਇੱਕ ਜਗ੍ਹਾ ਖਲੋ ਨਹੀਂ ਸਕਦਾ, ਇਸੇ ਤਰ੍ਹਾਂ ਇਤਿਹਾਸ ਦੀ ਕਥਾ ਰੀੜ੍ਹ ਦੀ ਹੱਡੀ ਹੁੰਦੀ ਹੈ ਔਰ ਗੁਰਬਾਣੀ ਦੇ ਇਤਿਹਾਸ ਗੁਰਬਾਣੀ ਦੀ ਕਥਾ ਜੋ ਨਾਮ ਦਾ ਰਸ ਬਖਸ਼ਿਸ਼ ਕਰਦੀ ਹੈ, ਰਹਿਤ ਮਰਿਆਦਾ ਦਿੰਦੀ ਹੈ, ਕਈ ਚੀਜ਼ਾਂ ਰਲ ਕੇ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਇੱਕ ਆਤਮਕ ਗਿਆਨ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ, ਇੱਕ ਉਹ ਚੀਜ਼ ਜਿਹੜੀ ਗੁਰਾਂ ਨੇ ਆਪਣਾ ਜੀਵਨ ਕਿਵੇਂ ਬਤੀਤ ਕੀਤਾ, ਵੱਡਿਆਂ ਦਾ ਸਤਿਕਾਰ ਕਿਵੇਂ ਕੀਤਾ, ਉਪਦੇਸ਼ ਕਿਵੇਂ ਕੀਤਾ, ਉਹ ਸਾਡੇ ਇਤਿਹਾਸ ਵਿੱਚ ਹੈ। ਇੱਕ ਉਹ ਗੱਲਾਂ ਜਿਹੜੀਆਂ ਨਾ ਸਮਝ ਆਉਂਦੀਆਂ ਹੋਣ, ਕੁਛ ਡੂੰਘਾਈ ਦੇ ਬਚਨ ਬਹੁਤ ਭਾਈ ਗੁਰਦਾਸ ਜੀ ਨੇ ਕਥਨ ਕੀਤੇ। ਇੱਕ ਉਹ ਰਹਿਤ ਮਰਿਆਦਾ ਜਿਹੜੀ ਦਸਵੇਂ ਪਾਤਸ਼ਾਹ ਨੇ ਲਿਖਵਾਈ ਰਹਿਤ ਨਾਮੇ, ਰਹਿਤਨਾਮੇ ਬਹੁਤ ਘੱਟ ਦੁਨੀਆਂ ਨੇ ਪੜ੍ਹੇ ਹੋਣੇ ਅਤੇ ਇੱਕ ਉਹ ਮਰਿਆਦਾਵਾਂ ਜਿਹੜੀਆਂ ਮਹਾਰਾਜ ਨੇ ਪਾਠਾਂ ਦੀ ਸੰਥਿਆ ਪਾਠ ਕਿਵੇਂ ਕਰਨੇ ਨੇ ਸਹਿਜ ਪਾਠ ਅਖੰਡ ਪਾਠ ਪ੍ਰਕਾਸ਼ ਕਿਵੇਂ ਕਰਨਾ ਅੰਮ੍ਰਿਤ ਸੰਚਾਰ ਸੋ ਇਹ ਚੀਜ਼ ਨੂੰ ਲਿਖਿਆ ਅੱਛੇ ਵਿਸਥਾਰ ਨਾਲ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਗੁਰਬਾਣੀ ਪਾਠ ਦਰਸ਼ਨ ਉਦੋਂ ਲਿਖੀ ਗਈ ਅਤੇ ਫਿਰ ਗੁਰਬਾਣੀ ਪਾਠ ਦਰਪਣ ਇਹਦਾ ਦੂਸਰਾ ਰੂਪ ਹੋਇਆ। ਇਸੇ ਤਰ੍ਹਾਂ ਇੱਕ ਉੱਚ ਤੱਤ ਬੇਤਾ ਬ੍ਰਹਮ ਗਿਆਨੀ ਦੀ ਬਿਰਤੀ ਗੁਰਾਂ ਦੇ ਪਿਆਰ ਵਿੱਚ ਭਿੱਜੀ ਹੋਈ ਰਮਜ ਭਾਈ ਨੰਦ ਲਾਲ ਦੀਆਂ ਗਜ਼ਲਾਂ ਵਿੱਚ ਮਿਲਦੀ ਹੈ, ਜਿੱਥੋਂ ਸਾਨੂੰ ਪ੍ਰੇਮ ਕਰਨਾ ਮਿਲਦਾ, ਗੁਰਾਂ ਨਾਲ ਪਿਆਰ ਕਿਵੇਂ ਪਾਈਏ ਅਤੇ ਸਤਿਕਾਰ ਕਿਵੇਂ ਕਰੀਏ, ਉਹਨਾਂ ਨੂੰ ਕੀ ਸਮਝੀਏ ਅਤੇ ਆਪਣੇ ਆਪ ਨੂੰ ਕੀ ਸਮਝੀਏ। ਕਿਉਂ ਭਾਈ ਨੰਦ ਲਾਲ ਜੀ ਇੰਨਾ ਉੱਚਾ ਬਚਨ ਲਿਖਦੇ ਨੇ, ਕਹਿੰਦੇ ਮਹਾਰਾਜ ਤੁਹਾਡੀ ਉਪਮਾ ਕੀ ਆਖਾਂ, ਤੁਹਾਡੇ ਤਾਂ ਮੈਂ ਸੀਸ ਦੇ ਇੱਕ ਰੋਮ ਦਾ ਵੀ ਕਥਨ ਨਹੀਂ ਕਰ ਸਕਦਾ, ਇੱਕ ਰੋਮ ਹੀ ਇੰਨਾ ਸੋਹਣਾ ਉਹਦੇ ਉੱਤੇ ਹੀ ਗਜ਼ਲ ਲਿਖ ਦਿੱਤੀ। ਸੋ ਇਸੇ ਤਰੀਕੇ ਨਾਲ ਵਾਰਾਂ ਭਾਈ ਗੁਰਦਾਸ ਦੂਜੇ ਦੀਆਂ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਸੋ ਇਸੇ ਤਰ੍ਹਾਂ ਮਹਾਰਾਜ ਨੇ ਕੁਝ ਬੀਤਿਆ ਹੋਇਆ ਇਤਿਹਾਸ ਸਤਯੁਗ ਤੋਂ ਲੈ ਕੇ ਹੁਣ ਤੱਕ ਦਾ, ਹੁਣ ਤੱਕ ਤੋਂ ਲੈ ਕੇ ਆਉਣ ਵਾਲੇ ਸਮੇਂ ਤੱਕ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਦਰਜ ਕੀਤਾ ਭੱਟਾਂ ਦੇ ਸਵਈਆਂ ਵਿੱਚ, ਨੇ ਕਲੰਕ ਬਜੀ ਡੰਕ ਚੜੂ ਦਲ ਅਰਵਿੰਦ ਜੀਉ। ਮਹਾਰਾਜ ਦਸਵੇਂ ਪਾਤਸ਼ਾਹ ਨੇ ਵੀ ਨੇਕ ਕਲੰਕ ਅਵਤਾਰ ਬਾਰੇ ਜ਼ਿਕਰ ਕੀਤਾ। ਸਤਿਗੁਰਾਂ ਨੇ ਜਾਪ ਸਾਹਿਬ ਦੀ ਬਾਣੀ ਚ ਅਕਾਲ ਪੁਰਖ ਨੂੰ ਨਮਸਕਾਰਾਂ ਕੀਤੀਆਂ, ਫਿਰ ਅਕਾਲ ਪੁਰਖ ਦੀ ਉਸਤਤੀ ਅਕਾਲ ਉਸਤਤ ਵਿੱਚ ਕੀਤੀ। ਜੋ ਚੰਡੀ ਨੇ ਚਰਿੱਤਰ ਕੀਤਾ ਉਹ ਦੋ ਭਾਗਾਂ ਵਿੱਚ ਲਿਖਿਆ, ਚਰਿੱਤਰ ਐਸਾ ਕੀਤਾ ਕਿ ਦੈਂਤ ਵੀ ਚੰਡੀ ਨੂੰ ਪੂਜਦੇ ਸੀ, ਦੇਵਤੇ ਵੀ, ਜੰਗ ਦੀ ਦੇਵੀ ਨੂੰ, ਅਥਵਾ ਸ੍ਰਿਸ਼ਟੀ ਦੀ ਮਾਲਕ ਹੀ ਹੈ ਇੱਕ ਪ੍ਰਕਾਰ, ਪਰਮਾਤਮਾ ਨੇ ਸਾਜਿਆ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਜਦੋਂ ਵੀ ਲੜਨ ਵਾਸਤੇ ਦੈਂਤ ਚੰਡੀ ਦੇ ਸਾਹਮਣੇ ਜਾਂਦੇ ਸੀ ਤਾਂ ਚਰਨੀ ਪੈ ਜਾਂਦੇ ਸੀ ਕਿ ਤੇਰੇ ਨਾਲ ਅਸੀਂ ਨਹੀਂ ਲੜ ਸਕਦੇ ਮਾਤਾ, ਇੱਥੋਂ ਤਾਂ ਅਸੀਂ ਵਰ ਲੈਣੇ। ਪਰ ਦੈਂਤ ਮਾਰਨੇ ਵੀ ਜ਼ਰੂਰੀ ਸੀ, ਇਸ ਕਰਕੇ ਪਰਮਾਤਮਾ ਦੇ ਚਰਨਾਂ 'ਚ ਦੇਵਤਿਆਂ ਨੇ ਬੇਨਤੀ ਕੀਤੀ, ਇਹਨਾਂ ਨੂੰ ਮਾਰਨਾ ਵੀ ਜ਼ਰੂਰ ਹੈ ਜੀ, ਇਹ ਤਾਂ ਸ੍ਰਿਸ਼ਟੀ 'ਤੇ ਬਹੁਤ ਜ਼ਿਆਦਾ ਪਰੇਸ਼ਾਨੀ ਖੜੀ ਕਰ ਰਹੇ। ਚੰਡੀ ਨੂੰ ਹੁਕਮ ਹੋਇਆ ਕਿ ਦੈਂਤਾਂ ਨੂੰ ਤੁਸੀਂ ਮਾਰ ਦਿਓ, 45 ਪਦਮ ਦੈਂਤ ਮਾਰਨੇ ਨੇ। 45 ਪਦਮ ਤੋਂ ਭਾਵ ਜਦੋਂ ਅਰਬ ਖਰਬ ਗਿਣਤੀ ਆਉਂਦੀ ਹੈ, ਨੀਲ ਤੋਂ ਬਾਅਦ ਇਹ ਅੱਖਰ ਆਉਂਦਾ ਪਦਮ, 45 ਪਦਮ ਦੈਂਤ ਹੋਏ ਨੇ। ਕਹਿਣ ਲੱਗੀ ਜਦੋਂ ਸਾਹਮਣੇ ਜਾਂਦੀ ਹਾਂ ਚਰਨੀ ਪੈ ਜਾਂਦੇ ਨੇ, ਕਿਉਂਕਿ ਉਹ ਮੇਥੋਂ ਹੀ ਆਸ਼ੀਰਵਾਦ ਲੈਂਦੇ ਨੇ। ਕਹਿਣ ਲੱਗੇ ਚਰਿੱਤਰ ਕਰਨਾ ਪਵੇਗਾ, ਕੀ ਕਰਨਾ? ਕਹਿੰਦੇ ਤੁਸੀਂ ਰੂਪ ਬਦਲ ਲਓ, ਤੁਹਾਨੂੰ ਪਹਿਚਾਣ ਨਹੀਂ ਸਕਣਗੇ, ਸਧਾਰਨ ਇਸਤਰੀ ਜਾਣ ਕੇ ਤੁਹਾਡੇ ਨਾਲ ਜੰਗ ਕਰਨਗੇ, ਤੁਸੀਂ ਇਹਨਾਂ ਦਾ ਖਾਤਮਾ ਕਰਨਾ ਹੀ ਕਰਨਾ, ਨਹੀਂ ਤਾਂ ਇਹਨਾਂ ਦੀ ਗਿਣਤੀ ਸ੍ਰਿਸ਼ਟੀ 'ਤੇ ਇੰਨੀ ਵੱਧ ਜਾਵੇਗੀ ਇਹ ਦੁਨੀਆਂ 'ਚ ਸਿਰਫ ਦੈਂਤ ਹੀ ਨਜ਼ਰ ਆਉਣਗੇ। ਚੰਡੀ ਨੇ ਐਸਾ ਚਰਿੱਤਰ ਚਲਾਇਆ, ਆਪਣਾ ਰੂਪ ਤਬਦੀਲ ਕਰਕੇ ਦੁਰਗਾ ਰੂਪ ਬਣਾ ਲਿਆ ਅਤੇ ਦੈਂਤਾਂ ਨੂੰ ਖਤਮ ਕੀਤਾ ਦੁਰਗਾ ਰੂਪ ਧਾਰਨ ਕਰਕੇ। ਇਸ ਕਰਕੇ ਉਹਦਾ ਨਾਂ ਰੱਖਿਆ ਚੰਡੀ ਚਰਿੱਤਰ। ਇਹ 405 ਚਰਿੱਤਰਾਂ ਵਿੱਚ ਪਹਿਲੇ ਦੋ ਚਰਿੱਤਰ ਨੇ। 405 ਚਰਿੱਤਰ ਅਕਾਲ ਪੁਰਖ ਦਾ ਆਪਣਾ, ਜਦੋਂ ਸਰਬ ਲੋਹ ਰੂਪ ਧਾਰਿਆ ਸੀ, ਅਤੇ ਉਦੋਂ ਦੈਂਤਾਂ ਨੂੰ ਮਾਰਿਆ ਸੀ ਆਪ ਜੀ ਨੇ। ਇਸ ਤਰੀਕੇ ਨਾਲ ਮਹਾਰਾਜ ਨੇ ਅਵਤਾਰਾਂ ਦੇ ਵਰਣਨ ਕੀਤੇ ਨੇ, ਉਹਨਾਂ ਦੀ ਜਾਣਕਾਰੀ ਸਹੀ ਰੂਪ ਦੇ ਵਿੱਚ, ਤਾਂ ਕਿ ਸਿੱਖ ਇੱਧਰ ਉੱਧਰ ਨਾ ਭਟਕਣ। ਕੋਈ ਲੋੜ ਨਹੀਂ ਹੋਰ ਗ੍ਰੰਥ ਪੜ੍ਹਨ ਦੀ, ਜਾਣਕਾਰੀ ਪਿਛਲੀ ਇਹਨਾਂ ਤੋਂ ਮਿਲ ਜਾਵੇਗੀ। ਇਸੇ ਤਰ੍ਹਾਂ ਹੀ ਬਚਿੱਤਰ ਨਾਟਕ, ਜੋ ਆਪਣੇ ਜੀਵਨ ਦਾ ਸਾਰਾ ਦੁਨੀਆਂ ਦੇ ਬਣਨ ਤੋਂ ਲੈ ਕੇ ਹੁਣ ਤੱਕ ਆਪਣੀ ਕੁਲ ਦਾ ਵਰਣਨ ਅਤੇ ਪਾਉਂਟਾ ਸਾਹਿਬ ਦਾ ਨਾਮ ਵੀ ਦੱਸਿਆ, ਸ਼ਹਿਰ ਪਾਮਟਾ ਕੀ ਸੁੱਧ ਲਈ, ਇਸ ਤਰ੍ਹਾਂ ਮਹਾਰਾਜ ਨੇ ਬਹੁਤ ਕੁਝ ਦਿੱਤਾ ਹੈ ਜਿਹਨੂੰ ਸਮਝਣ ਦੀ ਲੋੜ ਹੈ। ਔਰ ਇਹਦੇ ਵਿੱਚ ਵਿੱਚ ਮਹਾਰਾਜ ਨੇ ਇੰਨਾ ਕੁਛ ਦੇ ਕੇ, ਇੰਨਾ ਕੁਝ ਸੁਣਨ ਤੋਂ ਬਾਅਦ ਬਹੁਤ ਚੀਜ਼ਾਂ ਦਾ ਗਿਆਨ ਜਾ ਕੇ ਜੀਵਨ ਹੁੰਦਾ। ਸੋ ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਬਖਸ਼ਿਸ਼ ਕਰਨਗੇ ਕਿ ਇਤਿਹਾਸ ਸਿੱਖ ਕੌਮ ਦਾ ਸ਼ੁਰੂ ਤੋਂ ਲੈ ਕੇ ਕਿਵੇਂ ਚੱਲਿਆ ਅਤੇ ਦਸਵੇਂ ਪਾਤਸ਼ਾਹ ਦੇ ਅਖੀਰ ਤੱਕ ਮਾਤਾ ਸੁੰਦਰ ਕੌਰ ਤੱਕ ਦਾ ਇਤਿਹਾਸ ਇਹਨਾਂ ਗ੍ਰੰਥਾਂ ਵਿੱਚ ਹੈ। ਆਓ ਸਤਿਗੁਰੂ ਨਾਨਕ ਦੇਵ ਜੀ ਜਿਵੇਂ ਬਖਸ਼ਿਸ਼ ਕਰਦੇ ਨੇ, ਗੁਰਬਾਣੀ ਦਾ ਉਪਦੇਸ਼ ਕਰ ਰਹੇ ਨੇ, ਪਾਂਧੇ ਪ੍ਰਤੀ ਸ਼ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ ਪਿਆਰ, ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸੁਨ ਸਰੋਨਣ ਮਨ ਗੁਣ ਹੈ ਪਾਉਣਾ, ਪਾਦੇ ਅਚਰਜ ਕੀਨਾ ਚੀਨਾ।
ਸੁਣ ਕਰਕੇ ਆਪਣੇ ਕੰਨਾਂ ਦੇ ਵਿੱਚ, ਮਨ ਦੇ ਅੰਦਰ ਵਿਚਾਰਿਆ, ਪਾਂਧੇ ਨੇ ਅਸਚਰਜ ਜਾਣਿਆ ਇਹ ਕੀ ਨਵਾਂ ਉਪਦੇਸ਼ ਹੈ। ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਅੱਜ ਤੱਕ ਸੁਣੀਆਂ ਸੀ, ਉਹ ਕਿਸੇ ਨੇ ਨਹੀਂ ਸੀ ਕਿਹਾ ਕਿ ਮੋਹ ਨੂੰ ਸਾੜੋ, ਆਹ ਕਰਮ ਕਰੋ ਜਿਹੜੇ ਗੁਰੂ ਨਾਨਕ ਸਾਹਿਬ ਨੇ ਕਰਮ ਦੱਸੇ ਨੇ ਕਰਨੇ, ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਇਹ ਨਹੀਂ ਕਿਸੇ ਨੇ ਅੱਜ ਤੱਕ ਕਿਹਾ ਸੀ ਕਿ ਲਿਖ ਨਾਮ ਸਾਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ। ਬਸ ਇਹੀ ਕਿਹਾ ਸੀ ਸਵੇਰੇ ਉੱਠ ਕੇ ਸੂਰਜ ਨੂੰ ਪਾਣੀ ਦਿਓ, ਸੋਮਵਾਰ ਨੂੰ ਚਿੱਟਾ ਦਾਨ, ਮੰਗਲ ਨੂੰ ਫਿਰ ਲਾਲ ਦਾਨ, ਬੁੱਧ ਨੂੰ ਹਰਾ ਦਾਨ, ਇੱਥੇ ਤੱਕ ਹੀ ਗੱਲ ਖੜੀ ਸੀ ਸਾਰੀ। ਪੰਛੀਆਂ ਨੂੰ ਸਤਨਾਜਾ ਪਾਉਣਾ, ਮੱਛੀਆਂ ਨੂੰ ਆਟਾ ਪਾਉਣਾ, ਹੋਰ ਮਾੜਾ ਮੋਟਾ ਇਸ ਤਰ੍ਹਾਂ ਦੇ ਦਾਨ ਪੁੰਨ ਆਦਿਕ ਦੱਸੇ ਜਾਂਦੇ ਸੀ ਮਨੁੱਖ ਨੂੰ। 68 ਤੀਰਥਾਂ 'ਤੇ ਨਹਾਉਣਾ, ਪੁਰਬ ਵਾਲੇ ਦਿਨ ਨਹਾਉਣਾ, ਸੂਰਜ ਗ੍ਰਹਿਣ 'ਤੇ ਪੂਜਾ ਕਰਨੀ, ਇਹ ਪੁਰਾਣੀਆਂ ਰੀਤੀਆਂ ਸਨ। ਪੁਰਾਣੇ ਸਮੇਂ ਵਿੱਚ ਆਪਣੇ ਥਾਂ 'ਤੇ ਕਾਮਯਾਬ ਸਨ। ਸੋ ਦੁਆਪਰ ਤੱਕ, ਪਰ ਜਦੋਂ ਕਲਯੁੱਗ ਦਾ ਸਮਾਂ ਆਇਆ ਭਿਆਨਕ, ਉਦੋਂ ਭਾਰੀ ਹਨੇਰੀ ਕਲਯੁੱਗ ਦੀ ਜਾ ਚੱਲੀ, ਇਹ ਨਿੱਕੇ ਨਿੱਕੇ ਗਿਆਨ ਦੇ ਦੀਵੇ ਬੁੱਝ ਗਏ ਸਾਰੇ। ਸਤਿਗੁਰੂ ਨਾਨਕ ਪ੍ਰਗਟਿਆ, ਫਿਰ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛੱਪੇ, ਅੰਧੇਰ ਪਲੋਆ, ਗੁਰੂ ਨਾਨਕ ਦੇਵ ਜੀ ਮਹਾਰਾਜ ਆਉਂਦਿਆਂ ਸਾਰ ਇਹਨਾਂ ਚੀਜ਼ਾਂ ਨੂੰ ਮਹਾਰਾਜ ਨੇ 2 ਨੰਬਰ 'ਤੇ ਕਰ ਦਿੱਤਾ ਕਿ ਠੀਕ ਹੈ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਇਹ ਤਿਲਕ ਜਿੰਨਾ ਮਾਨ ਮਿਲ ਜਾਂਦਾ। ਪਰ ਮੂਲ ਰੂਪ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਲਯੁੱਗ ਦੇ ਅੰਦਰ ਗੁਰਮੁਖ ਨਾਮ ਦਾਨ ਇਸ਼ਨਾਨ ਲਈ ਦਾਤ ਬਖਸ਼ਿਸ਼ ਕੀਤੀ। ਕਲਯੁੱਗ ਦੇ ਵਿੱਚ ਮਹਾਰਾਜ ਨੇ ਨਾਮ ਨੂੰ ਪਹਿਲੇ ਨੰਬਰ 'ਤੇ ਲਿਆਂਦਾ, ਇਹ ਦਾਨ ਹੈ, ਇਸ਼ਨਾਨ ਹੈ, ਭਾਵ 68 ਤੀਰਥਾਂ 'ਤੇ ਨਹਾਉਣਾ ਆਦਿਕ। ਸੋ ਇਸ ਤਰ੍ਹਾਂ ਪਹਿਲੇ ਯੁੱਗਾਂ ਦੇ ਵਿੱਚ ਜਿਵੇਂ ਦੱਸਿਆ ਮਹਾਰਾਜ ਨੇ ਸਤਯੁਗ ਸੱਤ, ਸਤਯੁਗ ਦੀ ਕੀ ਖਾਸੀਅਤ ਸੀ, ਲੋਕ ਸੱਤ ਪ੍ਰਤੱਗੀ, ਸੱਤ ਬੋਲਣਾ, ਜੋ ਕਹਿਣਾ ਸੋ ਸੱਚ ਕਹਿਣਾ, ਬੇਈਮਾਨੀ ਨਾ ਕਰਨੀ, ਕੋਈ ਇੰਨਾ ਜ਼ਿਆਦਾ ਮੋਹ ਮਾਇਆ ਮਮਤਾ ਵਿੱਚ ਨਹੀਂ ਸੀਗੇ, ਜੰਗਲਾਂ 'ਚ ਬੈਠੇ ਭਗਤੀ ਕਰੀ ਜਾਣੀ। ਮਾਰਕੰਡਾ ਭਗਤ ਹੋਇਆ ਸੱਚਖੰਡ ਚ। ਕਿਸੇ ਨੇ ਕਿਹਾ ਭਗਤ ਜੀ ਤੁਸੀਂ ਆਪਣੇ ਸਿਰ ਦੇ ਉੱਤੇ ਆ ਘਾਹ ਜਿਹਾ ਰੱਖੀ ਫਿਰਦੇ ਹੋ, ਜੇ ਸੱਜੇ ਪਾਸਿਓਂ ਧੁੱਪ ਆਉਂਦੀ ਸੱਜੇ ਪਾਸੇ ਕਰ ਲੈਂਦੇ ਹੋ, ਖੱਬੇ ਪਾਸੇ ਆਉਂਦੀ ਖੱਬੇ ਪਾਸੇ, ਉੱਤੋਂ ਮੀਂਹ ਪੈਂਦਾ ਸਿਰ ਤੇ ਰੱਖ ਲੈਂਦੇ ਹੋ ਘਾਹ ਦੀ ਪੰਡ ਜੀ, ਤੇ ਤੁਸੀਂ ਕੋਈ ਕੁਟੀਆ ਘਰ ਕੋਈ ਬਣਾ ਲਓ, ਮਾੜਾ ਮੋਟਾ ਝੌਂਪੜੀ ਬਣਾ ਲਓ। ਅੱਗਿਓਂ ਭਗਤ ਜੀ ਕਹਿੰਦੇ ਲੱਖ ਵਾਰਾ ਤਾਂ ਜਿਉਣਾ ਸਾਰਾ, ਕਿਹੜਾ ਬਹੁਤੀ ਦੇਰ ਰਹਿਣਾ ਇੱਥੇ, ਘਰ ਬਣਾਉਣ ਦੀ ਕੀ ਲੋੜ ਹੈ। ਕਿਉਂਕਿ ਅੱਜ ਤੋਂ 35 ਲੱਖ ਸਾਲ ਪਹਿਲਾਂ ਸਤਯੁਗ ਸੀ, ਜੇ ਉਹਨਾਂ ਦੀ ਉਮਰਾਂ ਦੇ ਹਿਸਾਬ ਨਾਲ ਚੱਲੀਏ, ਰਿਹਾ ਵੀ ਬਹੁਤ ਬਹੁਤ ਸਮਾਂ ਹੈ। ਸੋ ਇਸ ਕਰਕੇ ਉਹ ਜਿਹੜਾ ਸਮਾਂ ਸੀ ਉਹਨਾਂ ਦੇ ਵਿੱਚ ਸੰਸਾਰ ਦੇ ਜੀਵ ਉਦੋਂ ਬਸ ਇੱਕ ਸੱਚ ਬੋਲਣਾ, ਸਤ ਪ੍ਰਤੱਗੀ ਹੋਣਾ, ਫਿਰ ਹੌਲੀ ਹੌਲੀ ਸਤਯੁਗ ਸੱਤ ਤੇਤਾ ਜੱਗੀ, ਤ੍ਰੇਤੇ ਵਿੱਚ ਲੋਕ ਪੈਸਾ ਬਹੁਤ ਹੋਇਆ, ਜੱਗ ਕਰਨੇ, ਬਸ ਇਹੀ ਖੁਸ਼ੀ ਹੁੰਦੀ ਸੀ ਵੀ ਦੂਜੇ ਨੂੰ ਖਵਾ ਕੇ ਖੁਸ਼ ਰਹਿਣਾ। ਵੱਡੇ ਵੱਡੇ ਜੱਗ ਲਾ ਦੇਣੇ, ਕਈ ਕਈ ਸਾਲ ਤੱਕ ਰੋਟੀ ਖਵਾਈ ਜਾਣੀ ਸਭ ਨੂੰ, ਔਰ ਖੁਸ਼ ਹੋਣਾ ਕਿ ਮੈਂ ਬਹੁਤ ਪੁੰਨ ਦਾ ਕੰਮ ਕਰ ਰਿਹਾ। ਔਰ ਇਸ ਤੋਂ ਬਾਅਦ ਦੁਆਪਰ ਪੂਜਾ ਚਾਰ, ਦੁਆਪਰ ਦੇ ਵਿੱਚ ਲੋਕ ਪੂਜਾ ਬਹੁਤੀ ਕਰਨ ਲੱਗ ਪਏ। ਸੋ ਤਿੰਨੋਂ ਯੁੱਗ ਤਿੰਨੋਂ ਦੇੜੇ ਕਲ ਕੇਵਲ ਨਾਮ ਆਧਾਰ। ਹੁਣ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਤਾਂ ਹੁਣ ਇਹ ਉਹ ਗੱਲ ਚੱਲਣੀ ਹੈ, ਕਿਉਂਕਿ ਸੱਚ ਤਾਂ ਕੋਈ ਬੋਲਦਾ ਹੀ ਨਹੀਂ, ਕੂੜ ਫਿਰਿਆ ਪ੍ਰਧਾਨ ਵੇ ਲਾ ਲਓ। ਫਿਰ ਅੱਗੇ ਜੱਗ ਦੀ ਗੱਲ ਚੱਲੀ, ਸਾਲਾਂ ਸਾਲ ਲੋਕਾਂ ਨੂੰ ਰੋਟੀ ਖਵਾਉਣੀ ਤਾਂ ਆਪਣਾ ਕੰਮ ਮਸਾਂ ਚੱਲਦਾ ਘਰ ਦਾ। ਫਿਰ ਗੱਲ ਆਈ ਪੂਜਾ ਦੀ, ਪੂਜਾ ਤੇ ਅਸਲੀ ਪੂਜਾ ਤੇ ਟਾਈਮ ਬਹੁਤ ਲੱਗ ਜਾਂਦਾ। ਪੂਜਾ 16 ਪ੍ਰਕਾਰ ਦੀ ਹੁੰਦੀ, 16 ਤਰ੍ਹਾਂ ਦੀ ਪੂਜਾ ਆਵੇਗੀ ਕਥਾ ਦੇ ਵਿੱਚ, ਦੇਖਾਂਗੇ ਕਿ ਗੁਰੂ ਘਰ ਦੀ ਕਿਹੜੀ ਹੈ ਤੇ ਬਾਹਰਲੀ ਕਿਹੜੀ ਹੈ। ਇਸੇ ਤਰ੍ਹਾਂ ਹੀ ਪੂਜਾ ਤੋਂ ਬਾਅਦ ਹੁਣ ਕਲਯੁਗ ਦੇ ਸਮੇਂ ਵਿੱਚ ਉਹਨਾਂ ਚੀਜ਼ਾਂ ਦਾ ਜੇ ਆਪਾਂ ਕਰ ਵੀ ਲਈਏ ਤਾਂ ਇੰਨਾ ਪ੍ਰਭਾਵ ਨਹੀਂ ਬਣਦਾ, ਅਸਰ ਨਹੀਂ ਬਣਦਾ। ਇਸ ਕਲਯੁਗ ਦੇ ਸਮੇਂ ਵਿੱਚ ਸਿਰਫ ਨਾਮ ਦੀ ਹੀ ਮਹਾਨਤਾ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਹੋ ਬੋਹੋ ਅਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਸੋ ਇਸ ਤਰ੍ਹਾਂ ਮਹਾਰਾਜ ਜਦੋਂ ਪਾਂਧੇ ਨੂੰ ਇਹ ਚੀਜ਼ਾਂ ਸੁਣਾਈਆਂ ਕਿ ਆਹ ਕਰਮ ਕਰਨਾ, ਤਾਂ ਪਾਂਧੇ ਨੇ ਕਦੇ ਵੀ ਇਹ ਚੀਜ਼ਾਂ ਨਹੀਂ ਸੀ ਸੁਣੀਆਂ। ਉਹ ਤਾਂ ਮਨ ਦੇ ਅੰਦਰ ਹੈਰਾਨ ਹੋ ਰਿਹਾ ਹੈ ਜਾਣ ਕੇ ਕਿ ਇਹ ਛੋਟਾ ਜਿਹਾ ਬਾਲਕ ਮੈਨੂੰ ਕਿਤਨਾ ਉੱਚਾ ਉਪਦੇਸ਼ ਕਰ ਰਿਹਾ ਹੈ। ਮਾਨੋ ਉਹਦੇ ਭਾਗ ਖੁੱਲ ਗਏ।
ਤੁਤੀ ਇੰਦਰ ਆਖਿੰਦ ਜਾਨ ਬੈਨ ਇਨ ਕੀਨਾ।
ਮਾਨੋ ਦੂਜ ਦੇ ਚੰਦਰਮਾ ਵਰਗੇ ਸੋਹਣੇ ਸਤਿਗੁਰੂ ਨਾਨਕ ਦੇਵ ਜੀ ਨੇ ਪੁੰਨਿਆ ਦੇ ਚੰਨ ਵਾਂਗੂ ਰੂਪ ਚਾਂਦਨੀ ਦਾ, ਜਿਹੜਾ ਮਹਾਰਾਜ ਦਾ ਚਾਂਦਨੀ ਵਰਗਾ ਰੂਪ ਹੈ ਨਾ ਸੁੰਦਰ, ਉਹ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਉਂ ਜੌਨ ਬੈਨ ਇਨ ਕੀਨ, ਉਹ ਜਿਹੜੇ ਬਚਨ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ, ਉਹ ਜਿਵੇਂ ਚੰਦਰਮਾ ਦੀ ਚਾਂਦਨੀ ਖਿੱਲਰ ਜਾਂਦੀ ਨੇ ਚਾਰੇ ਪਾਸੇ, ਜਾਂ ਗੁਰਾਂ ਦੇ ਬਚਨਾਂ ਨੇ ਚਾਨਣ ਕਰ ਦਿੱਤਾ ਮਨਾਂ ਦੇ ਅੰਦਰ।
ਸੋ ਪਏ ਚਿੱਤ ਚਕੋਰ ਰੁੱਚ ਚਮਕੇ ਚਾਰੂ।
ਸੋ ਚਿੱਤ ਦੇ ਵਿੱਚ ਜਿਵੇਂ ਚਾਹ ਪੈਦਾ ਹੋਈ, ਚਿੱਤ ਰੂਪੀ ਚਕੋਰ ਬਣ ਗਿਆ, ਅੰਦਰੋਂ ਰੁਚੀ ਪੈਦਾ ਹੋਈ ਅਤੇ ਸੁੰਦਰ ਚਮਕੀ ਚਾਰੂ। ਰੁਚੀ ਚਮਕੀ ਹੈ ਚਾਰੂ ਤੋਂ ਭਾਵ ਸੁੰਦਰ ਜਿਹੜੀ ਰੁਚੀ ਸੀ ਉਹ ਚਿੱਤ ਦੇ ਅੰਦਰ ਪੈਦਾ ਹੋਈ ਚਕੋਰ ਵਾਂਗੂ। ਗੁਰੂ ਨਾਨਕ ਦੇਵ ਜੀ ਦਾ ਉਪਦੇਸ਼, ਮਹਾਰਾਜ ਦਾ ਚਿਹਰਾ ਜਿਉਂ ਦੂਜ ਦਾ ਚੰਦਰਮਾ ਹੁੰਦਾ ਹੈ, ਦੁਤੀਏ ਇੰਦਰ ਆ ਕਿੰਦ ਜਿਉਂ ਜੌਨ ਬੈਨ ਇਨ ਕੀਨ, ਜਿਹੜੇ ਬਚਨ ਸੀ ਉਹ ਚੰਦਰਮਾ ਦੀ ਚਾਂਦਨੀ ਵਾਂਗੂ ਫੈਲ ਗਏ, ਚਿਹਰਾ ਚੰਦਰਮਾ ਵਰਗਾ ਹੈ ਅਤੇ ਪੰਡਿਤ ਦਾ ਚਿੱਤ ਚਕੋਰ ਬਣ ਗਿਆ ਹੈ। ਕਿਉਂਕਿ ਜਦੋਂ ਇਹੋ ਜਿਹਾ ਉਪਦੇਸ਼ ਪਹਿਲੀ ਵਾਰ ਸੁਣੋ ਤਾਂ ਬੜੀ ਹੈਰਾਨੀਜਨਕ ਜੀ ਹੁੰਦੀ ਹੈ। ਹੁਣ ਵੀ ਜਿਵੇਂ ਇਹ ਕਥਾ ਬਹੁਤੀ ਰਿਪੋਰਟ ਇਹੀ ਆ ਵੀ ਅਸੀਂ ਕਦੇ ਵੀ ਨਹੀਂ ਸੁਣੀ ਇਹ ਇੱਦਾਂ ਦੀ ਕਥਾ ਜਾਂ ਇਹ ਕਥਾ ਗੁਰੂ ਨਾਨਕ ਸਾਹਿਬ ਦਾ ਬਚਪਨ, ਕਿਉਂ ਇੱਧਰ ਨੂੰ ਕਦੇ ਕੋਈ ਲੱਗਿਆ ਹੀ ਨਹੀਂ, ਨਾ ਹੀ ਕਿਸੇ ਦਾ ਮਨ ਹੀ ਕਰਦਾ, ਨਾ ਹੀ ਗੁਰਾਂ ਪ੍ਰਤੀ ਕਿਸੇ ਦਾ ਪਿਆਰ ਹੈ ਬਹੁਤਾ। ਹੋਰ ਹੀ ਪਾਸੇ ਨੂੰ ਸਾਰੇ ਜਾਣੇ ਤੁਰੇ ਹੋਏ ਨੇ, ਹੋਰ ਪਾਸੇ ਕਥਨ ਕੀ ਕਰਨੇ, ਸਭ ਨੂੰ ਪਤਾ ਹੀ ਕੀ ਹੋ ਰਿਹਾ। ਸੋ ਇਸ ਕਰਕੇ ਪੰਡਿਤ ਵੀ ਹੈਰਾਨ ਸੀ ਕਿ ਮੈਨੂੰ ਪਹਿਲੀ ਵਾਰੀ ਇਹੋ ਜਿਹਾ ਸੁੰਦਰ ਉਪਦੇਸ਼ ਬਖਸ਼ਿਆ ਮਹਾਰਾਜ ਨੇ।
ਬਾਲਣ ਤੁਲਣਾ ਬਾਲ ਅਚਾਰੂ,
ਇਹਨਾਂ ਦੇ ਜਿਹੜੇ ਕਰਤੱਬ ਨੇ ਨਾ ਉਹ ਬਾਲਕਾਂ ਵਰਗੇ ਨਹੀਂ ਹਨ, ਇਹ ਤਾਂ ਵਿਸ਼ੇਸ਼ ਹਨ। ਕੋਈ
ਕਲਾ ਵਿਸਾਲ ਦਿਆਲ ਪਲ ਭਾਂਤੀ,
ਇਹਨਾਂ ਦੇ ਅੰਦਰ ਤਾਂ ਬਹੁਤ ਵੱਡੀ ਕਲਾ ਹੈ, ਬੜੇ ਦਿਆਲੂ ਨੇ ਭਲੀ ਭਾਂਤ।
ਜਨ ਕਲ ਮਲ ਕਲ ਬਲ ਆ ਰਾਤੀ,
ਮਾਨੋ ਕਹਿੰਦੇ ਇਹ ਤਾਂ ਕਲਯੁਗ ਦੇ ਵਿੱਚ ਸੱਚੇ ਪਾਤਸ਼ਾਹ ਜਦੋਂ ਜਿਹੜੇ ਪਾਪ ਨੇ ਨਾ ਕਲਯੁਗ ਦੇ ਸਮੇਂ ਦੇ ਵਿੱਚ ਉਹ ਬਹੁਤ ਜ਼ਿਆਦਾ ਜਿਵੇਂ ਬਲਵਾਨ ਹੋ ਕੇ ਵੈਰੀ, ਮਾਨੋ ਕਲਯੁਗ ਦੇ ਬਲੀ ਪਾਪਾਂ ਦੇ ਵੈਰੀ ਨੇ। ਪਹਿਲਾਂ ਤਾਂ ਕਲਯੁਗ ਦੇ ਪਾਪ ਬੰਦਿਆਂ ਦੇ ਉੱਤੇ ਭਾਰੂ ਹੋ ਕੇ ਵੈਰੀ ਬਣੇ ਬੈਠੇ ਸੀ, ਹੁਣ ਉਲਟ ਗੱਲ ਹੋ ਗਈ। ਗੁਰੂ ਨਾਨਕ ਦੇਵ ਜੀ ਜਦ ਦੇ ਆਏ ਨੇ ਕਲਯੁਗ ਦੇ ਭਾਰੀ ਪਾਪਾਂ ਨੂੰ ਵੈਰੀ ਰੂਪ ਹੋ ਗਏ, ਭਾਵ ਟੱਕਰ ਲਏ ਕਿ ਗੁਰੂ ਨਾਨਕ ਦੇਵ ਜੀ ਇਹਨਾਂ ਪਾਪਾਂ ਦਾ ਕਲਯੁਗ ਦੇ ਜੀਵਾਂ ਦੇ ਮਨਾਂ ਦੇ ਅੰਦਰੋਂ ਨਾਸ ਕਰ ਦੇਣਗੇ।
ਸੂਝ ਪਰੇ ਬੋਝਨ ਹੈ ਤਾਂ ਉਦਤਾ ਉਦਤਿਓ,
ਹੁਣ ਸਮਝ ਪੈ ਗਈ, ਪੁੱਛਣ ਵਾਸਤੇ ਤਿਆਰ ਹੋ ਗਿਆ।
ਕਮਲ ਬਦਨ ਅਲ ਬਚ ਗੁਰ ਬਿਦਤਿਓ,
ਕਮਲ ਸਰੀਖੇ ਮੁੱਖ ਵਿੱਚੋਂ ਜਿਹੜੇ ਵਾਕ ਸਨ, ਭੌਰੇ ਰੂਪੀ ਜਿਹੜੇ ਵਾਕ ਸਨ, ਸਤਿਗੁਰੂ ਮਹਾਰਾਜ ਦੇ ਸਨਮੁਖ ਪ੍ਰਗਟ ਕੀਤੇ।
ਆਰਜ ਸੁਜਨ ਭਜਨ ਜਲ ਮੀਨਾ,
ਇਸ ਤਰ੍ਹਾਂ ਸ੍ਰੇਸ਼ਟ ਭਗਤ ਆਰਜ ਸੁਜਨ, ਸ੍ਰੇਸ਼ਟ ਭਗਤ ਜਿਹੜੇ ਭਜਨ ਜਲ ਮੀਨਾ, ਭਜਨ ਰੂਪੀ ਜਲ ਵਿੱਚ ਮੱਛੀ ਵਾਂਗੂ ਰਹਿਣ ਵਾਲੇ ਮੈਂ ਸੁਣੇ ਨੇ, ਦੇਖੇ ਹਨ।
ਸੁਣੇ ਸੋ ਦੇਖੇ ਮੈਂ ਅਤ ਦੀਨਾ,
ਉਹ ਮੈਂ ਅਤ ਗਰੀਬ ਜਿਹੜੇ ਨੇ ਰੱਬ ਦੇ ਪਿਆਰੇ ਦੇਖੇ ਹੋਏ ਹਨ।
ਬਸਨ ਬਸਨ ਤਨ ਪ੍ਰਾਪਤ ਨਾਹੀ,
ਨਾ ਉਹ ਰੱਬ ਦੇ ਪਿਆਰਿਆਂ ਨੂੰ ਭੋਜਨ ਖਾਣ ਨੂੰ, ਨਾ ਕੱਪੜੇ ਸਰੀਰ ਤੇ ਪਾਉਣ ਨੂੰ।
ਆਵ ਹੈ ਖਾਹੇ ਰੰਕ ਸੇ ਆਹੀ,
ਤੇ ਆਵ ਹੈ ਖਾਹੇ ਆਉਂਦੇ ਨੇ ਖਾਂਦੇ ਨੇ, ਰੰਕ ਸੇ ਆਹੀ ਭਾਵ ਕੰਗਾਲਾਂ ਵਰਗੇ ਹਨ।
ਇਸ ਕਰ ਮੋਰੇ ਔਰ ਸਰਦਾ ਹਾਰੀ,
ਇਸ ਕਰਕੇ ਮੇਰੀ ਜਿਹੜੀ ਸ਼ਰਧਾ ਸੀ ਉਹ ਹਾਰ ਗਈ। ਵੀ ਭਗਤੀ ਕਰਕੇ ਤਾਂ ਬੰਦਾ ਕੰਗਾਲ ਜਿਹਾ ਹੀ ਰਹਿੰਦਾ, ਭਗਤੀ ਨਾਲ ਬੰਦੇ ਨੂੰ ਕੀ ਮਿਲਦਾ? ਬੰਦੇ ਨੂੰ ਚਾਹੀਦਾ ਬਹੁਤ ਕੁਛ, ਬੰਦੇ ਦੀ ਇੱਕ ਤਮੰਨਾ ਹੁੰਦੀ ਆ। ਭਗਤ ਕਬੀਰ ਜੀ ਵੇਲੇ ਕਈ ਸਾਲ ਤੱਕ ਉਹਨਾਂ ਨਾਲ ਇੱਕ ਸੇਵਕ ਰਿਹਾ, ਰਾਮ ਰਾਮ ਦਾ ਜਾਪ ਕਬੀਰ ਜੀ ਕਰਾਉਂਦੇ ਰਹੇ, ਫੜ ਲੈ ਵੀ ਮਾਲਾ ਕਰ ਰਾਮ ਰਾਮ, ਇੱਕ ਟਾਈਮ ਰੋਟੀ ਖਵਾਉਣੀ, ਰਾਮ ਰਾਮ ਜਪਾਉਣਾ। ਸੋ ਇੱਕ ਦਿਨ ਉਹ ਚੁੱਪ ਕਰਕੇ ਉੱਥੋਂ ਖਿਸਕ ਗਿਆ। ਕਾਫੀ ਸਮੇਂ ਬਾਅਦ ਕਬੀਰ ਜੀ ਨੂੰ ਰਸਤੇ 'ਚ ਆਉਂਦਾ ਹੋਇਆ ਮਿਲਿਆ, ਸਿਰ ਘੋਣ ਮੋਣ ਜਿਹਾ ਕੀਤਾ ਹੋਇਆ। ਕਬੀਰ ਜੀ ਕਹਿੰਦੇ, ਉਹ ਤੂੰ ਇੱਧਰ ਕਿੱਧਰ ਫਿਰਦਾ, ਕਿੱਥੇ ਛੱਡ ਕੇ ਚਲਿਆ ਗਿਆ? ਕਹਿਣ ਲੱਗਾ, ਕਬੀਰ ਜੀ ਤੁਹਾਡੇ ਕੋਲ ਤੇ ਜਦੋਂ ਦੇ ਆਏ ਹਾਂ 10-15 ਸਾਲ ਹੋ ਗਏ, ਕੋਈ ਖਾਸ ਨਹੀਂ ਗੱਲ ਬਣੀ। ਕਹਿੰਦੇ, ਆ ਹੁਣ ਫਲਾਨੇ ਸੰਤ ਨੇ, ਉਹਨਾਂ ਨੇ ਮੈਨੂੰ ਸ਼ਿਵਾਂ ਦਾ ਮੰਤਰ ਦਿੱਤਾ, ਬੜਾ ਉਹਦੇ ਨਾਲ ਖੀਰ ਪੂੜੇ ਕੜਾਹ ਸੋਨਾ ਚਾਂਦੀ ਗਹਿਣੇ ਕੱਪੜਾ ਲੀੜਾ ਮੌਜਾਂ ਹੀ ਲੱਗੀਆਂ ਪਈਆਂ। ਕਬੀਰ ਜੀ ਹੱਸ ਕੇ ਕਹਿਣ ਲੱਗੇ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ ਜੋ ਕਿਸ਼ ਕੀਆ ਸੁਮਨ ਕੀਆ ਮੁੰਡਾ ਮੁੰਡ ਜਾਏ। ਹੁਣ ਵਾਲ ਕਟਾਈ ਫਿਰਦਾ, ਟੱਲੀ ਅਰਗਾ ਸਿਰ ਕੱਢਿਆ ਹੋਇਆ। ਇਹ ਜਿਹੜੀ 4 ਦਿਨ ਦੀਆਂ ਖੀਰ ਕੜਾਹ ਨੇ ਨਾ, ਇਹ ਬਿਮਾਰੀ ਦਾ ਘਰ, ਇਹ ਲੇਖਾ ਦੇਣੇ ਪੈਣੇ। ਤੈਨੂੰ ਮੈਂ ਭਗਤੀ ਕਰਵਾਈ ਸੀ ਪਰਮਾਤਮਾ ਦੀ। ਕਹਿੰਦਾ, ਜੀ ਪਰਮਾਤਮਾ ਕਿਹੜਾ ਕਦੇ ਦੇਖਿਆ ਕਿਸੇ ਨੇ? ਕਬੀਰ ਜੀ ਕਹਿਣ ਲੱਗੇ, ਓਏ ਜੋ ਦਿਸਹਿ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ। ਉਹ ਆਕਾਸ਼ ਤਾਰੇ ਕਿਹਨੇ ਬਣਾਏ ਨੇ? ਹੈ ਤਾਰੇ ਤੂੰ ਬਣਾਏ, ਤੇਰੇ ਘਰਦਿਆਂ ਨੇ ਬਣਾਏ, ਜਾਂ ਕਈ ਹੋਰ ਕੋਈ ਦੱਸ ਕਿਹੜੇ ਬੰਦੇ ਨੇ ਬਣਾਏ ਤਾਰੇ? ਰੱਬ ਤਾਰੇ ਬਣਾਉਂਦਾ ਕਿ ਬੰਦਾ ਬਣਾਉਂਦਾ? ਕਿਹਨੇ ਬਣਾਏ ਤਾਰੇ? ਇਸ ਕਰਕੇ ਪਰਮਾਤਮਾ ਹੈ, ਉਹਦੀ ਹੋਂਦ ਹੈ, ਪਰ ਤੂੰ ਚਾਹੁੰਦਾ ਕਿ ਮੈਂ ਐਸ਼ ਵੀ ਕਰਾਂ ਅਤੇ ਨਾਮ ਵੀ ਜਪਾਂ। ਇਸ ਕਰਕੇ ਪੁਰਾਣੀਆਂ ਗੱਲਾਂ ਨੂੰ ਸੁਣ ਕੇ ਪੰਡਿਤ ਕਹਿੰਦਾ, ਮੈਨੂੰ ਜੀ ਇਉਂ ਪ੍ਰਤੀਤ ਜਿਹਾ ਹੁੰਦਾ ਸੀ ਕਿ ਰੰਕ ਜੇ ਬੰਦੇ ਹੁੰਦੇ ਨੇ, ਨਾ ਕੋਈ ਕੱਪੜਾ ਹੁੰਦਾ, ਨਾ ਉਹਨਾਂ ਕੋਲ ਕੋਈ ਖਾਣ ਨੂੰ ਹੁੰਦਾ, ਨਾ ਉਹਨਾਂ ਕੋਲ ਰਹਿਣ ਨੂੰ ਹੁੰਦਾ, ਇਸ ਕਰਕੇ ਮੈਂ ਸ਼ਰਧਾ ਤਿਆਗ ਦਿੱਤੀ ਸੀ।
ਸਿਰ ਮਰਨਾ ਸਭ ਹਨ ਇੱਕ ਸਾਰੀ,
ਫਿਰ ਸਾਰਿਆਂ ਦੇ ਸਿਰ ਤੇ ਮਰਨਾ ਇੱਕੋ ਜਿਹੀ ਹੈ, ਚਾਹੇ ਕੋਈ ਕੰਗਾਲ ਹੈ, ਭਗਤ ਹੈ, ਅਮੀਰ ਹੈ, ਗਰੀਬ ਹੈ, ਕਾਹਨੂੰ ਔਖੇ ਹੋ ਕੇ ਮਰਨਾ। ਇਸ ਕਰਕੇ ਬੰਦੇ ਨੂੰ ਚਾਹੀਦਾ ਦੁਨੀਆਂ ਚ ਐਸ਼ ਕਰਨੀ ਚਾਹੀਦੀ, ਮੌਜਾਂ ਕਰਨੀਆਂ ਚਾਹੀਦੀਆਂ, ਰੱਬ ਦੇ ਨਾਂ ਚ ਕੀ ਪਿਆ। ਤਾਂ ਮੇਰੀ ਸ਼ਰਧਾ ਰੱਬ ਦੇ ਨਾਂ ਤੋਂ ਪਹਿਲਾਂ ਘੱਟ ਗਈ ਸੀ ਮਹਾਰਾਜ, ਇਹ ਤਾਂ ਆਪ ਨੇ ਕਿਰਪਾ ਕੀਤੀ ਹੈ ਸਾਡੇ ਉੱਤੇ।
ਦੋਹਰਾ ਧਰਾ ਧੀਰ ਦਾ ਧਰਮ ਤੁਰ ਪਾਦੇ ਕੇ ਸੁਨ ਬੈਨ,
ਜ਼ਮੀਨ ਨੂੰ ਧੀਰਜ ਦੇਣ ਵਾਲੇ ਧਰਮ ਦਾ ਆਸਰਾ ਗੁਰੂ ਨਾਨਕ ਦੇਵ ਜੀ ਨੇ ਜਦ ਉਹਦੀਆਂ ਘਟੀਆ ਜਿਹੀਆਂ ਗੱਲਾਂ ਸੁਣੀਆਂ ਔਰ ਦਿਲ ਢੱਠਾ ਜਿਹਾ ਸੁਣਿਆ, ਮਹਾਰਾਜ ਕਹਿੰਦੇ ਵਾਹ ਇਹ ਤੈਨੂੰ ਤੇਰੇ ਖਿਆਲ ਚ ਇਹ ਭਗਤੀ ਹੁੰਦੀ ਹੈ, ਔਰ ਜਿਹੜੀ ਤੂੰ ਕਰਦਾ ਇਹ ਕੀ ਚੀਜ਼ ਹੈ, ਇਹਦੇ ਬਾਰੇ ਵੀ ਤੈਨੂੰ ਦੱਸ ਦਿੰਦੇ ਹਾਂ।
ਦੂਤੇ ਸ਼ਬਦ ਪਦ ਬਦਨ ਤੇ ਬਦ ਤੰਗ ਸਰਦਾ ਦੈਨ,
ਦੂਸਰਾ ਸ਼ਬਦ ਦਾ ਪਦਾ ਜਿਹੜਾ ਸੀ ਮਹਾਰਾਜ ਨੇ ਦੂਸਰੀ ਪੌੜੀ ਆਪਣੇ ਮੁੱਖ ਵਿੱਚੋਂ ਸਤਿਗੁਰਾਂ ਨੇ ਉਚਾਰਨ ਕੀਤੀ, ਗੁਰੂ ਨਾਨਕ ਦੀ ਬਾਣੀ ਜੋ ਸ਼ਰਧਾ ਦੇ ਦੇਣ ਵਾਲੀ।
ਸ੍ਰੀ ਮੁੱਖ ਵਾਕ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ,
ਜਿੱਥੇ ਪ੍ਰਲੋਕ ਦੇ ਵਿੱਚ ਜਾ ਕੇ ਤੈਨੂੰ ਪਤਾ ਭਾਵੇਂ ਠੀਕ ਹੈ ਕਿ ਇੱਥੇ ਭਗਤਾਂ ਨੂੰ ਸੰਸਾਰ ਦੇ ਅੰਦਰ ਕਈ ਔਂਕੜਾਂ ਝੱਲਣੀਆਂ ਪੈਂਦੀਆਂ ਨੇ, ਇੰਨਾ ਕੁ ਚਿਰ ਥੋੜੀ ਉਮਰ ਹੁੰਦੀ ਹੈ, 20, 50, 60, 80, 100 ਸਾਲ, ਪਰ ਜਿੱਥੇ ਪ੍ਰਲੋਕ ਵਿੱਚ ਰੱਬ ਦੇ ਦਰ ਤੇ ਤੈਨੂੰ ਪਤਾ ਕਿੰਨੀਆਂ ਵਡਿਆਈਆਂ ਮਿਲਦੀਆਂ ਇਨਸਾਨ ਨੂੰ, ਉੱਥੇ ਜਾ ਕੇ ਸਦ ਖੁਸ਼ੀਆਂ ਸਦ ਚਾਓ, ਜਿੱਥੇ ਖੁਸ਼ੀਆਂ ਹੀ ਖੁਸ਼ੀਆਂ ਨੇ, ਚਾਓ ਹੀ ਚਾਓ ਨੇ। ਇੱਥੇ ਕਿਸੇ ਦੇ ਘਰੇ ਲੜਕਾ ਹੋ ਜੇ ਸਾਰਾ ਟੱਬਰ ਖੁਸ਼ ਹੋਇਆ ਫਿਰਦਾ, ਚਾਓ ਚਾਹ ਖੁਸ਼ੀਆਂ, ਥੋੜੇ ਦਿਨ ਹੁੰਦਾ ਬਸ ਫਿਰ ਨੋਰਮਲ ਹੋ ਜਾਂਦਾ, ਫਿਰ ਵਿਆਹ ਤੇ ਬੜਾ ਭੰਗੜਾ ਖੁਸ਼ੀਆਂ ਚਾਓ, ਉਹ ਵੀ ਥੋੜੇ ਦਿਨ ਹੁੰਦਾ, ਉਹ ਵੀ ਥੋੜੇ ਦਿਨਾਂ ਬਾਅਦ ਖਤਮ ਜਿਹਾ ਹੋ ਜਾਂਦਾ ਸਭ ਕੁਛ। ਮਹਾਰਾਜ ਕਹਿੰਦੇ ਇਹ ਤਾਂ ਕੁਛ ਵੀ ਨਹੀਂ ਹੁੰਦਾ, ਇੱਥੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਔਰ ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕੋ ਦੀਆ, ਬੇਗਮਪੁਰਾ ਸ਼ਹਿਰ ਕੋ ਨਾਉ। ਉਹ ਜਿੱਥੇ ਜਾ ਕੇ ਵਡਿਆਈਆਂ ਮਿਲਦੀਆਂ ਨੇ, ਸੱਚੀ ਵਡਿਆਈ, ਇੱਕ ਤਾਂ ਝੂਠੀ ਵਡਿਆਈ ਹੁੰਦੀ ਹੈ, ਖੁਸ਼ੀਆਂ ਦਿੰਦੇ ਨੇ, ਚਾਓ ਪੈਦਾ ਹੁੰਦਾ, ਉਤਸ਼ਾਹ ਪੈਦਾ ਹੁੰਦਾ, ਉਹ ਅਸੀਂ ਦੱਸ ਨਹੀਂ ਸਕਦੇ ਤੈਨੂੰ ਕਿ ਕਿੰਨੀਆਂ ਖੁਸ਼ੀਆਂ ਨਾਮ ਜਪਣ ਨਾਲ ਇਨਸਾਨ ਨੂੰ ਮਿਲਦੀਆਂ ਹਨ।
ਤਨ ਮੁਖ ਟਿੱਕੇ ਨਿਕਲਾ ਹੈ ਜਿਨ ਮਨ ਸੱਚਾ ਨਾਮ,
ਜਿਨ੍ਹਾਂ ਦੇ ਮਨ ਵਿੱਚ ਸੱਚਾ ਨਾਮ ਵਸਿਆ ਹੋਇਆ ਹੈ ਨਾ, ਉਹਨਾਂ ਦੇ ਮਸਤਕ ਦੇ ਉੱਤੇ ਸੱਚੇ ਟਿੱਕੇ ਤੋਂ ਭਾਵ ਨਿਸ਼ਾਨ ਬਣ ਜਾਂਦਾ ਮਸਤਕ ਤੇ, ਉਹਨਾਂ ਦੇ ਮੁੱਖ ਤੇ ਟਿੱਕੇ ਬਣ ਜਾਂਦੇ ਨੇ ਭਾਵ ਜਸ ਦਾ ਟਿੱਕਾ, ਵਡਿਆਈ ਦਾ ਟਿੱਕਾ, ਮਸਤਕ ਤੇ ਸੱਚਾ ਨਿਸ਼ਾਨ ਪ੍ਰਗਟ ਹੋ ਜਾਂਦਾ ਉਹਨਾਂ ਦੇ, ਅਤੇ ਸਾਰੇ ਪਾਸੇ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ।
ਕਰਮ ਮਿਲੇ ਤਾਂ ਪਾਈਐ ਨਾਹੀਂ ਗੱਲੀ ਵਾਉ ਦੁਆਰ,
ਇਹ ਤਾਂ ਕਰਮ ਹੁੰਦੇ ਬਖਸ਼ਿਸ਼ ਹੋਵੇ ਜੇ ਪਰਮਾਤਮਾ ਦੀ, ਤਾਂ ਇਹ ਦਾਤ ਮਿਲਦੀ ਨਾਮ ਦੀ, ਤੇ ਤਾਂ ਪਾਈਐ ਤਾਂ ਪ੍ਰਾਪਤ ਹੁੰਦਾ ਜੇ ਕਰਮ ਹੋਵੇ, ਨਾਹੀਂ ਗੱਲੀ ਵਾਉ ਦੁਆਉ, ਗੱਲਾਂ ਦੇ ਨਾਲ ਨਹੀਂ ਹੁੰਦਾ, ਮੂੰਹ ਦੀ ਹਵਾ ਹੀ ਐਵੇਂ ਕਿਸੇ ਨੇ ਵਾਉ ਦੇਤੀ ਭਾਵ ਕਹਿਤਾ ਤੇਰਾ ਬੁਰਾ ਹੋਵੇ, ਦੁਆਉ ਹੁੰਦੀ ਤੇਰੀ ਲੰਬੀ ਉਮਰ ਹੋਵੇ, ਕਹਿੰਦੇ ਇਹ ਦੋਨੋਂ ਗੱਲਾਂ ਐਵੇਂ ਮੂੰਹ ਦੀਆਂ ਹੀ ਬਣਾਈਆਂ ਹੋਈਆਂ ਨੇ, ਇਹ ਨਾ ਹੀ ਗੱਲੀ ਵਾਉ ਦੁਆਉ, ਨਾ ਕਿਸੇ ਨਾਲ ਗੱਲਾਂ ਨਾਲ ਇਹ ਲੱਗਦੀ ਆ ਮਾੜੀ ਕੋਈ ਬਦਸੀਸ, ਨਾ ਕੋਈ ਅਸੀਸ, ਇਹ ਤਾਂ ਆਮ ਕੋਈ ਬਜ਼ੁਰਗ ਮਿਲਿਆ ਉਹੀ ਕਹੂਗਾ ਜਿਉਂਦਾ ਰਹਿ ਭਾਈ, ਜਾਂ ਕਿਸੇ ਨੂੰ ਕੋਈ ਤੇਰਾ ਬੁਰਾ ਹੋ ਜੇ, ਕਹਿੰਦੇ ਮਹਾਰਾਜ ਕਹਿੰਦੇ ਇਹ ਸਾਰੀਆਂ ਗੱਲਾਂ ਹੀ ਨੇ, ਅਸਲ ਵਿੱਚ ਜਿਹੜੀ ਬਖਸ਼ਿਸ਼ ਹੁੰਦੀ ਹੈ ਉਹ ਕਰਮ ਮਿਲੇ ਤੇਰਾ ਨਾਉ। ਮਹਾਰਾਜ ਨੇ ਹੋਰ ਵੀ ਲਿਖਿਆ ਕਰਮ ਮਿਲੇ ਆਖਣ ਤੇਰਾ ਨਾਉ, ਜਿੱਤ ਲੱਗ ਤਰਨਾ ਹੋਰ ਨਹੀਂ ਥਾਉ, ਜੇ ਕੋਈ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਵਦਾਤਾਰ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗੱਲਾਂ ਦੇ ਨਾਲ ਕਦੇ ਵੀ ਕੁਛ ਨਹੀਂ ਹੁੰਦਾ, ਜੋ ਕੁਝ ਹੁੰਦਾ ਉਹ ਨਾਮ ਦੇ ਨਾਲ ਹੁੰਦਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।